Guru Tegh Bahadur Chand Dasmein Gobind Singh Guru Namo Charan Arvind جس میں امرت گیان ہے مانک بھگت بیراگ گرو گرنتھ صاحب ادد بندوں کر انراگ ایکنکارا ستگرو تہ پرساد سچ ہوئے واہِ گرو جی کی فتح ہے بگن پلاسن سوئے
ستنام سری واہِ گرو صاحب جی کبیر ایک مرنتے دوئے موئے دوئے مرنت ہے چار چار مرنت ہے چھے موئے چار پرکھ دوئے نار
واہِ گرو جی کا خالصہ واہِ گرو جی کی فتح گرو روپ گرو خالصہ ساتھ سنگ جی آپ جے شلوک سربن کیتا ہے یہ بہت سارے گوج پاو نے اور عام کر کے کئی ویرا کتھا واجکاں دا امتحان لین لئی لوگ کی سانو سلوگ دے ارتھ پوچھتے نے جے پوچھیا جائے پی کنے کا پانی چاہے کئی ویرا ودوتا نوں ٹوڑ لئی لوگ کی سلوگ دے ارتھ پوچھتے ہن کرمخو ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇੱਕ ਪਾਵਨ ਸਥਾਨ ਹੈ ਜਿਹਨੂੰ ਬਭੋਰ ਸਾਹਿਬ ਕਹਿੰਦੇ ਹਨ ਔਰ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੌਪੀ ਸਾਹਿਬ ਦਾ ਪਾਠ ਆਚਰਨ ਕੀਤਾ ਔਰ ਉਸੇ ਪਾਵਨ ਸਥਾਨ ਤੇ ਗੁਰਦੇਵ ਨੇ ਘਟਨਾ ਵੇਖੀ ਕਿ ਇੱਕ 12 ਸਿੰਘਾਂ ਪਾਣੀ ਪੀਣ ਲੱਗਾ ਔਰ ਉੱਪਰ ਇਲ ਹੈ ਉਹਨੇ ਪਾਣੀ ਦੇ ਵਿੱਚ ਮੱਛੀ ਦੇ ਪੂੰਗ ਉੱਛਲਦੇ ਵੇਖੇ ਉਹਨੇ ਚਪਟ ਮਾਰੀ ਭਈ ਮੈਂ ਪੂੰਗ ਖਾਵਾਂ ਜਾਂ ਚੁੱਕਾਂ ਅਤੇ ਜਿਹੜਾ ਉਹ 12 ਸਿੰਘਾਂ ਸੀ ਉਹ ਪਾਣੀ ਪੀਣ ਲੱਗਾ ਇੱਕ ਸ਼ਿਕਾਰੀ ਸ਼ਿਕਾਰ ਦੀ ਆੜ ਵਿੱਚ ਬੈਠਾ ਵੇਖ ਰਿਹਾ ਸੀ ਵੀ ਕਦੋਂ ਇਹ ਪਾਣੀ ਪੀਵੇ ਅਤੇ ਮੈਂ ਤੀਰ ਮਾਰਾਂ ਉਹਨੇ 12 ਸਿੰਘਾਂ ਨੂੰ ਤੀਰ ਮਾਰਿਆ ਉਧਰੋਂ ਉਸ ਆਕਾਸ਼ ਵਿੱਚ ਪੰਛੀ ਨੇ ਉਸ ਮੱਛੀ ਨੂੰ ਚਪਟ ਮਾਰੀ ਅਤੇ ਜਦੋਂ ਉਹਨੇ ਚਪਟ ਮਾਰੀ ਉਹ 12 ਸਿੰਘਾਂ ਦੇ ਸਿੰਘਾਂ ਵਿੱਚ ਆਣ ਅੜਿਆ ਮੱਛੀ ਦੀ ਮੌਤ ਵੀ ਹੋ ਗਈ ਉਹ ਚਿਵਟ ਮਾਰਨ ਵਾਲੇ ਪੰਛੀ ਦੀ ਮੌਤ ਵੀ ਹੋ ਗਈ ਅਤੇ 12 ਸਿੰਘਾਂ ਵੀ ਮਰ ਗਿਆ ਉਸ ਘਟਨਾ ਦਾ ਅਸਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮਨ ਵਿੱਚ ਵੀ ਪਿਆ ਅਤੇ ਕਹਿੰਦੇ ਵੇਖੋ ਕਰਤੇ ਦੇ ਰੰਗ ਹੋਣੀ ਨੇ ਤਿੰਨਾਂ ਨੂੰ ਕਿਵੇਂ ਇਕੱਠਿਆਂ ਕੀਤਾ ਇੱਕ ਪਾਣੀ 'ਚ ਰਹਿਣ ਵਾਲਾ ਜਾਨਵਰ ਹੈ ਮੱਛੀ ਇੱਕ ਆਕਾਸ਼ ਵਿੱਚ ਵਿਚਰਨ ਵਾਲਾ ਹੈ ਪੰਛੀ ਇੱਕ ਧਰਤੀ ਤੇ ਦੌੜਨ ਵਾਲਾ 12 ਸਿੰਘਾਂ ਪ੍ਰਕਾਸ਼ ਨੇ ਤਿੰਨਾਂ ਨੂੰ ਇਕੱਠਿਆਂ ਕਰ ਦਿੱਤਾ ਔਰ ਹਜ਼ੂਰ ਨੇ ਉੱਥੇ ਸ਼ਬਦ ਉਚਾਰਿਆ ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ ਕਾਲ ਕੇ ਬਣਾਏ ਸਭ ਇਹ ਕਾਲ ਹੀ ਚਬਾਏ ਹੈ ਕਹਿੰਦੇ ਗੁਰਮੁਖੋ ਕਿੱਥੇ ਆਕਾਸ਼ ਕਿੱਥੇ ਧਰਤੀ ਕਿੱਥੇ ਪਾਣੀ ਪਰ ਕਾਲ ਦੇ ਬਣਾਇਆਂ ਨੂੰ ਭਾਵੇਂ ਜਿੱਥੇ ਮਰਜ਼ੀ ਘੁਲੁਕ ਜੇ ਕਾਲ ਖਾ ਜਾਏਗਾ ਹੋਣੀ ਬੜੀ ਪ੍ਰਬਲ ਹੈ ਇਸੇ ਤਰ੍ਹਾਂ ਜਿਹੜੇ ਸ਼ਲੋਕ ਦੀ ਆਪਾਂ ਵਿਚਾਰ ਆਰੰਭ ਕਰਨੀ ਹੈ ਇਹ ਬਿਲਕੁਲ ਇਸੇ ਤਰ੍ਹਾਂ ਦੀ ਘਟਨਾ ਇੱਕ ਸ਼ਿਕਾਰੀ ਸ਼ਿਕਾਰ ਖੇਡਣ ਵਾਸਤੇ ਗਿਆ ਔਰ ਉਹਦੀ ਧਰਮ ਪਤਨੀ ਉਹਦੀ ਰੋਟੀ ਲੈ ਕੇ ਗਈ। ਸ਼ਿਕਾਰੀ ਮੋਰਚੇ ਦੀ ਆੜ ਵਿੱਚ ਹੈ, ਉਹਦੀ ਨਿਗਾਹ ਘਿਰਨੀ ਤੇ ਪਈ, ਉਹਨੇ ਹਿਰਨੀ ਤੇ ਤੀਰ ਸਿੰਨਿਆ, ਉਹਦੇ ਪੈਰਾਂ ਦੇ ਥੱਲੇ ਕੁਦਰਤੀ ਤੌਰ ਤੇ ਸੱਪ ਆ ਗਿਆ, ਖੁੜ ਚੋਂ ਸੱਪ ਨਿਕਲਿਆ, ਉਹਨੇ ਡੰਗ ਮਾਰਿਆ ਤੇ ਸ਼ਿਕਾਰੀ ਦੇ ਕੋਲੋਂ ਤੀਰ ਚੱਲ ਗਿਆ। ਬਾਬਾ ਕਬੀਰ ਜੀ ਕਹਿੰਦੇ ਵੀ ਵੇਖੋ ਕਰਤੇ ਦੇ ਰੰਗ ਨਿਸ਼ਾਨਾ, ਇੱਕ ਨੂੰ ਮਾਰਨਦਾ ਪਰ ਮਰੇ ਕਿੰਨੇ। ਸ਼ਿਕਾਰੀ ਦਾ ਨਿਸ਼ਾਨਾ ਕਿ ਮੈਂ ਹਿਰਨੀ ਨੂੰ ਮਾਰਾਂ, ਹਿਰਨੀ ਦੇ ਪੇਟ ਵਿੱਚ ਬੱਚਾ ਹੈ, ਜਦੋਂ ਹਿਰਨੀ ਨੂੰ ਤੀਰ ਵੱਜਾ ਤੇ ਉਸ ਪੇਟ ਵਾਲੇ ਬੱਚੇ ਦੀ ਮੌਤ ਵੀ ਹੋ ਗਈ ਵਿਚਾਰੇ ਦੀ। ਪਰ ਜਿਹੜਾ ਸ਼ਿਕਾਰੀ ਸ਼ਿਕਾਰ ਦੀ ਆੜ ਵਿੱਚ ਖਲੋਤਾ, ਉਹਨੂੰ ਇਹ ਨਹੀਂ ਪਤਾ ਵੀ ਮੇਰੀ ਮੌਤ ਮੇਰੇ ਪੈਰਾਂ ਥੱਲੇ ਹੈ। ਗੁਰਮੁਖੋ ਠਾਠ ਦੀ ਗੱਲ ਹੈ, ਮੇਰੀ ਆਪਣੀ ਜ਼ਿੰਦਗੀ ਚ ਬਿਲਕੁਲ ਇਸੇ ਤਰ੍ਹਾਂ ਦੀ ਘਟਨਾ ਵਾਪਰੀ। ਮੈਂ ਉਦੋਂ ਬਾਰਵੀਂ ਕਲਾਸ ਵਿੱਚ ਪੜ੍ਹਦਾ ਸਾਂ ਖਾਲਸਾ ਕਾਲਜ, ਤੇ ਪੱਟੀ ਦੇ ਲਾਗੇ ਇੱਕ ਅਹਿਮਦਪੁਰਾ ਪਿੰਡ ਹੈ, ਉੱਥੋਂ ਦਾ ਸਮਗਲਰ ਸਾਡੇ ਪਿੰਡ ਆਇਆ, ਸਾਡਾ ਪਿੰਡ ਬਾਰਡਰ ਦੇ ਉੱਪਰ ਹੈ, ਤੇ ਉਹਨੇ ਸਮਗਲਮ ਦਾ ਮਾਲ ਪਾਕਿਸਤਾਨ ਲਿਜਾਣਾ ਸੀ ਤੇ ਖੂਹ ਤੇ ਬੈਠਾ ਸੀ। ਮੇਰੇ ਦਾਦਾ ਜੀ ਉਹਦੇ ਕੋਲ ਬੈਠੇ ਸਨ ਤੇ ਕਹਿਣ ਲੱਗਾ ਵੀ ਮੁੰਡਾ ਕੌਣ ਹੈ, ਆਪਣੀ ਪਿੰਡਾਂ ਦੀ ਬੋਲੀ। ਉਹ ਮੇਰੇ ਦਾਦਾ ਜੀ ਦੇ ਭਾਈ ਸਨ, ਮੇਰੇ ਦਾਦਾ ਜੀ ਨੇ ਬੜਾ ਉਹਨਾਂ ਦਾ ਪ੍ਰੇਮ ਸੀ, ਉਹ ਕਹਿਣ ਲੱਗੇ ਇਹ ਮੇਰਾ ਪੋਤਰਾ ਮੇਰੇ ਵੱਡੇ ਭਰਾ ਦਾ, ਤੇ ਮੈਨੂੰ ਉਸ ਬੰਦੇ ਨੇ ਆਵਾਜ਼ ਮਾਰੀ ਕਹਿੰਦਾ ਕਾਕਾ ਮੇਰੀ ਜੁੱਤੀ ਫੜ ਪਾ ਕੇ ਵੇਖ। ਮੈਂ ਭਾਈ ਤੇ ਮੈਨੂੰ ਕਹਿਣ ਲੱਗਾ ਵੀ ਸਵੇਰੇ ਤੇਰੇ ਪੈਰਾਂ ਵਿੱਚ ਇਹਦੇ ਨਾਲ ਦੀ ਜੁੱਤੀ ਹੋਵੇਗੀ। ਤੁਸੀਂ ਕਸੂਰ ਦੀ ਜੁੱਤੀ ਮਸ਼ਹੂਰ ਸੁਣੀ ਹੈ, ਤੇ ਕਸੂਰ ਮੇਰੇ ਪਿੰਡ ਤੋਂ ਕੇਵਲ 6 ਮੀਲ ਹੋਣਾ ਹੈ। ਅਸੀਂ ਵੱਡ ਤੋਲੇ ਪਾਸੇ 3 ਮੀਲ ਹਾਂ ਤੇ ਕਸੂਰ ਪਰ ਵੱਡ ਤੋਂ ਦੂਜੇ ਪਾਸੇ 3 ਮੀਲ ਹੈ। ਗੁਰਮੁਖੋ ਉਦੋਂ ਅਜੇ ਦਿਨ ਦਾ ਡੁੱਬਾ ਨਹੀਂ ਸੀ, ਰਹਿਰਾਸ ਸਾਹਿਬ ਦਾ ਟਾਈਮ ਸੀ। ਮੈਂ ਆਪਣੇ ਘਰ ਨੂੰ ਮੁੜ ਪਿਆ, ਖੂਹ ਤੇ ਬੈਠੇ ਸੀ ਬਾਰ ਬਾਰ ਜਿਹੜੇ ਪਿੰਡਾਂ ਵਿੱਚ ਖੂਹ ਹੁੰਦੇ ਨੇ। ਤੇ ਉਸ ਘਟਨਾ ਤੋਂ ਠੀਕ ਗੁਰਮੁਖੋ 1.5 ਘੰਟੇ ਬਾਅਦ ਉਹਨੂੰ ਗੋਲੀ ਵੱਜੀ ਤੇ ਮਰ ਗਿਆ ਵਿਚਾਰਾ। ਜਿਹੜਾ ਸਵੇਰ ਦਾ ਦਾਅਵਾ ਕਰਦਾ ਸੀ ਨੀ ਤੇ ਕਾਕਾ ਮੈਂ ਤੇਰੇ ਪੈਰਾਂ ਚ ਹੀ ਜੁੱਤੀ ਪਵਾ ਦਿਆਂਗਾ, ਉਹਨੂੰ ਇਹ ਨੀ ਪਤਾ ਵੀ ਮੇਰੀ ਜ਼ਿੰਦਗੀ ਦੇ ਪਲ ਕੇਵਲ 1.5 ਘੰਟਾ ਹੈ। ਮੇਰੀ ਇੱਕ ਹੋਰ ਘਟਨਾ ਵਾਪਰੀ, ਮੇਰੇ ਬਾਪ ਗਲੀ ਚ ਲੰਮਾ ਪਿਆ ਸੀ ਤੇ ਰੋਟੀਆਂ ਪਕਾ ਰਹੀਆਂ ਸਨ ਬੀਬੀਆਂ, ਤੇ ਸਾਡੇ ਮਹੱਲੇ ਚ ਕਿਸੇ ਦੀ ਮੌਤ ਹੋ ਗਈ। ਉਸ ਬਜ਼ੁਰਗ ਦੇ ਬੱਚੇ ਆਪਸ ਵਿੱਚ ਝਗੜਨ ਤੇ ਮੇਰਾ ਬਾਪ ਮੇਰੀ ਧਰਮ ਪਤਨੀ ਨੂੰ ਕਹਿਣ ਲੱਗਾ ਵੀ ਕੁੜੀ ਕਿੱਡੇ ਕਬਲੇ ਨੇ, ਆਪਣੇ ਪਿਓ ਦੀ ਮਿੱਟੀ ਖਰਾਬ ਕਰਦੇ ਨੇ। ਤੇ ਤਨੂਰ ਤੇ ਰੋਟੀਆਂ ਬੀਬੀਆਂ ਪਕਾਉਂਦੀਆਂ ਸੀ, ਮੰਜੀ ਮੇਰੇ ਬਾਪ ਨੇ ਪਿੱਛੇ ਨੂੰ ਖਿੱਚੀ ਤੇ ਕਹਿਣ ਲੱਗਾ ਪੁੱਤਰ ਸੇਕ ਬੜਾ ਜ਼ਿਆਦਾ ਹੈ। ਰਾਤ ਬੜੇ ਆਰਾਮ ਨਾਲ ਕੱਟੀ, ਗੁਰਮੁਖੋ ਦਿਨੇ ਉੱਠਿਆ 4 ਵਜੇ ਬਾਹਰ ਗਿਆ ਤੇ ਕਹਿਣ ਲੱਗਾ ਕਿ ਮੈਨੂੰ ਇਉਂ ਜਾਪਦਾ ਮੇਰੇ ਪੈਰਾਂ ਚੋਂ ਜਿੰਦ ਨਿਕਲ ਗਈ ਤੇ ਡਿੱਗ ਪਿਆ, ਉਹਦੀ ਮੌਤ ਹੋ ਗਈ। ਅਗਲੇ ਦਿਹਾੜੇ ਠੀਕ ਅਸੀਂ 2 ਵਜੇ ਸਸਕਾਰ ਕਰਦਾ ਤੇ ਮੇਰੇ ਮਨ ਵਿੱਚ ਖਿਆਲ ਆਇਆ ਵੀ ਵੇਖੋ ਜਿਹੜਾ ਬਾਪੂ ਕੱਲ 6 ਵਜੇ ਕਹਿੰਦਾ ਸੀ ਮੈਨੂੰ ਸੇਕ ਵੱਜਦਾ ਅੱਗ ਦਾ, ਅੱਜ ਉਸ ਅੱਗ ਨੇ ਉਹਨੂੰ ਖਤਮ ਕਰਤਾ 8 ਪਹਿਰਾਂ ਦੇ ਪਹਿਲਾਂ। ਇਹ ਮੇਰੀ ਆਪਣੀ ਜ਼ਿੰਦਗੀ 'ਚ ਮੇਰੇ ਬਾਪ ਦੀ ਵਾਪਰੀ ਘਟਨਾ ਤੇ ਮੈਨੂੰ ਭੁੱਲਦੀ ਨਹੀਂ ਕਿ ਬੰਦੇ ਨੂੰ ਇਹ ਨਹੀਂ ਪਤਾ ਵੀ ਕੱਲ੍ਹ ਨੂੰ ਮੇਰੇ ਨਾਲ ਕੀ ਵਾਪਰੀ। ਸ਼ਾਮ 6 ਵਜੇ ਕਹਿੰਦਾ ਮੈਨੂੰ ਪੁੱਤਰ ਸੇਕ ਬੜਾ, ਉਹਦਾ ਤੰਦੂਰ ਕੋਲੋਂ ਮੰਜੀ ਉਹਨੇ ਆਪਣੀ ਆਪ ਖਿੱਚੀ। ਅਗਲੇ ਦਿਹਾੜੇ ਅਸੀਂ ਉਹਨਾਂ ਦਾ 2 ਵਜੇ ਤੋਂ ਪਹਿਲਾਂ ਸੰਸਕਾਰ ਕਰ ਦਿੱਤਾ। ਗਰਮੀ ਦਾ ਮੌਸਮ ਸੌਣ ਦੀ ਸੰਗਰਾਂਦ ਸੀ। ਕਹਿਣ ਦਾ ਭਾਵ ਇਹ ਕਿ ਮਨੁੱਖ ਨੂੰ ਇਹ ਨਹੀਂ ਪਤਾ ਵੀ ਮੇਰੇ ਨਾਲ ਕੱਲ੍ਹ ਨੂੰ ਕੀ ਵਾਪਰਨਾ ਹੈ। ਇਸੇ ਤਰ੍ਹਾਂ ਉਹ ਸ਼ਿਕਾਰੀ ਨੇ ਹਿਰਨੀ ਨੂੰ ਤੀਰ ਸਿੰਨਿਆ, ਲੇਕਿਨ ਹਿਰਨੀ ਨੂੰ ਤੀਰ ਮਾਰਦਿਆਂ ਬੱਚੇ ਦੀ ਮੌਤ ਹੋ ਗਈ। ਜਦੋਂ ਉਹਨੂੰ ਸੱਪ ਲੜਿਆ, ਸੱਪ ਦਾ ਡੰਗ ਤੇਜ਼ ਹੋਣ ਕਰਕੇ ਥੱਲੇ ਡਿੱਗਾ, ਉਹਦੇ ਥੱਲੇ ਸੱਪ ਆ ਗਿਆ ਤੇ ਸੱਪ ਦੀ ਮੌਤ ਵੀ ਹੋ ਗਈ। ਉਹਦੀ ਧਰਮ ਪਤਨੀ ਰੋਟੀ ਲੈ ਕੇ ਆਈ, ਆਪਣੇ ਪਤੀ ਨੂੰ ਇੱਕਦਮ ਡਿੱਗਿਆ ਵੇਖ ਕਰਕੇ ਬੀਬੀ ਬਰਦਾਸ਼ਤ ਨਾ ਕਰ ਸਕੀ, ਹੌਕਾ ਲਿਆ, ਉਸ ਬੀਬੀ ਦੀ ਮੌਤ ਵੀ ਹੋ ਗਈ। ਬਾਬਾ ਕਬੀਰ ਜੀ ਸ਼ਲੋਕ ਵਿੱਚ ਕਹਿੰਦੇ ਵੇਖੋ ਕਰਤੇ ਦੇ ਰੰਗ, ਮਾਰਨਾ ਇੱਕ ਹਿਰਨੀ ਨੂੰ ਸੀ, ਇੱਕ ਹਿਰਨੀ ਨੂੰ ਮਾਰਨ ਨਾਲ 2 ਮਰ ਗਏ, ਇੱਕ ਹਿਰਨੀ ਤੇ ਉਹਦਾ ਬੱਚਾ, 2 ਬਰੰਤੇ 4, ਔਰ ਉਹਨਾਂ ਦੋਵਾਂ ਨੂੰ ਮਾਰਦਿਆਂ ਮੁੜ ਕੇ 4 ਹੋ ਗਏ, ਸ਼ਿਕਾਰੀ ਤੇ ਸੱਪ। چار مرن تے شیم ہوئے چار مر گئے جنہاں دا وی دخل اندازی بھی نہیں شکاری دی گھر والی تے شکاری دا بچہ اس بی بی نوں بچہ ہون دی امید سی وہ بچہ مسوم مر گیا کہندے ویکھو چار دی تھاں تے شی ہو گئے چار پرکھ دے نار چار پرکھ کیڑے نے شکاری سپ ہرنی دا بچہ تے شکاری دا بچہ چار پلینگ ہو گئے ایک ہرنی اور شکاری دی گھر والی دو عورتاں اس اچمبے نو ویکھ کے بابا جی اس شبد اچار دے نے سرون کرو
کبیر ایک مرن تے دوئے موئے
ایک ہرنی دے مرن تے دوئے موئے او دا بچہ بھی مر گیا نال
دوئے مرن تے چار
اور دوئے دے مرن تے ہور مر گئے سپ تے نال شکاری اے چار ہو گئے
چار مرن تے چھ موئے
دوئے دے مرن تے ہور مر گئے ہن شکاری تے شکاری دی گھر والی
چار پرکھ دوئے نال
چار پرکھ دے دو نار ہن سو اسی پرکار جی میں ہوں گنیا شکاری سپ شکاری دا بچہ اور ہرنی دا بچہ اے چار پرکھ اور ہرنی تے شکاری دی گھر والی اے دو استریاں اے دے انتریم ارتھ کی ہن
کبیر ایک مرن تے دوئے موئے
اوندے ایک اس لوک دے پدارتھاں دا سکلپ مرن نال دوجے پتال لوگ دے پدارتھاں دا سکلپ بھی مر گیا
دوئے مرنت ہے چار
انہاں دوہاں دے مرن دے نال دو ہور مر گئے سورگ لوگ دے پدارتھاں دا سنکلپ تے برہم لوگ دے پدارتھاں دا سنکلپ اے چار ہو گئے
چار مرنت ہے چھ موئے
انہاں چون دے مرن دے نال دو ہور مر گئے نے ایک استی تے ایک نندیا استی بھی ماڑی تے نندیا بھی ماڑی کیونکہ آپاں کئی ویرا نکی جی گل ودا کہنے آ نندیا کی ہوندی ہے میرے استاد سنت گیانی کرتار سنگھ سانو پڑھاؤندے سن نندیا دے سبندھ وچ وہ کہندے سن گرمخو چور نو چور کہنا نندیا نہیں پر نیک نو چور کہنا نندیا ہے تے چور نو چور نہ خود لوکاں نو پتہ کیویں لگے گا اس پرکار انہاں چوہ دے مرن دے نال
چار پرکھ دوئے نار
پہلا اس دی نندیا تے سارے شی مر گئے چارے لوکاں دے سکلپ روپ چار پرش نے استی تے نندیا اے دو عورتاں ہو گیاں استریاں ہو گیاں
کبیر ایک مرن تے دوئے موئے
ایک راگ دے مرن دے نال دویش مر گئی راگ دویش کی ہوندی راگ دا ارتھ ہوندا پریم دویش دا ارتھ ہوندا نفرت جے گرمکھو پریم ختم ہو گیا تے پھر ایرخا کدے نال ایک راگ دے مرن دے نال مڑ کے دویش مر گئی
دوئے مرنت ہے چار
انہاں دوہاں دے مرن دے نال دو ہور مر گئے نے کیڑے سکھ تے دکھ سکھ تے دکھ وی سانو پریم تے نفرت کر کے ملدے ہن
چار مرنت ہے چھ موئے
انہاں چوہاں دے مرن دے نال دو ہور مر گئے کیڑی کیڑی ایک آسا ایک ترشنا یہ سارے دے سارے شی مر گئے
چار پرکھ دوئے نار
انہاں وچ چار پرکھ کیڑے تے دو ناراں کیڑیاں نے راگ تے دویش سکھ تے دکھ گمخو چار پرش نے جیڑیاں آسا تے ترشنا نے یہ دو ناریاں ہن سو ایتھوں تک پہلے دشتان مطابق سو اے دے ارتھ نے اگے ہو چوتھا ارتھ سرون کرو جی
کبیر ایک مرن تے دوئے موئے
ایک اگیان وشے ہنکار دے مرن تے دو راگ تے دویش مر گئے
دوئے مرن تے چار
انہاں دوہاں دے مرن دے نال چار ہور مر گئے نے کیڑے کیڑے کام کرودھ لوبھ تے موہ
چار مرن تے چھ موئے
چوہاں دے مرن دے نال چھ ہور مر گئے نے پانچ گیان اندرے ایک مان
چار پرکھ دوئے نار
چار پرکھ کیڑے نے دو استریاں کیڑیاں نے ہرک تے سوگ جمنا تے مرنا اے گرمخو چار پرکھ نے اور اسی طرح شدھا تے پیپاسا اے دو استریاں ہن ہاں جی
کبیر ایک مرن تے دوئے موئے
برہم گیان دے پراپت ہون تے ایک اویدیا مرگی دوئے موئے دا پاو ہے دو ہور مرگیاں ایک سنسے پرانتی ایک پرجے پرانتی
دوئے مرنت ہے چار
انہاں دو پرانتیاں دے مرن کر کے چار ہور مرگ مر گئے ہن پلے برے دا اتہاس تے پلے برے ادیاس دا کاج راگ دویش
چار مرنت ہے چھ موئے
انہاں چوہاں دے مرن دے نال چھ ہور مر گئے نے کیڑے کیڑے راس سی سانت کی تے تام سی کرم انہاں تین پرکار دے کرما دے کرن والے تینے ہی پرش ਦੇਵਤਾ ਦੈਂਤ ਮਨੁੱਖ ਉੱਤਮ ਮਧਮ ਕਨਿਸ਼ਟ ਇਹ ਛੇ ਵਰਗ ਹੈ। ਸੋ ਇਸੇ ਤਰ੍ਹਾਂ
ਚਾਰ ਪੁਰਖ ਦੋਏ ਨਾਰ,
ਇਹਨਾਂ ਦੀ ਗਿਣਤੀ ਕਿਵੇਂ ਹੈ? ਚਾਰ ਪੁਰਸ਼ ਨੇ ਭਲਾ ਬੁਰਾ ਅਭਿਆਸ, ਭਲੇ ਬੁਰੇ ਅਭਿਆਸ ਦਾ ਕਾਜ ਰਾਗ ਦਵੈਖ, ਤਿੰਨ ਪ੍ਰਕਾਰ ਦੇ ਕਰਮ, ਪਰ ਗਿਣਤੀ ਕੇਵਲ ਕਰਮ ਦੀ ਕਰਨੀ ਹੈ। ਤਿੰਨ ਪ੍ਰਕਾਰ ਦੇ ਪੁਰਸ਼ ਹਨ
ਕਬੀਰ।
ਸੋ ਦੋ ਨਾਰੀਆਂ ਅਵਿਦਿਆ ਤੇ ਭ੍ਰਾਂਤੀ,
ਕਬੀਰ ਦੇਖ ਦੇਖ ਜਗ ਢੂੰਡਿਆ।
ਬਾਬਾ ਕਬੀਰ ਜੀ ਕਹਿੰਦੇ ਨੇ ਦੁਨੀਆਂ ਨੂੰ ਵੇਖਣਾ ਕੀਤਾ, ਪੜਤਾਲਣਾ ਕੀਤਾ ਹੈ,
ਕਹੂੰ ਨਾ ਪਾਇਓ ਠੌਰ।
ਕਹਿੰਦੇ ਕਿਸੇ ਥਾਂ ਤੇ ਗੁਰਮੁਖ ਪਿਆਰੋ ਟਿਕਾ ਨਹੀਂ, ਕਿਤੇ ਸ਼ਾਂਤੀ ਨਹੀਂ। ਸ਼ਾਸਤਰਾਂ ਦੁਆਰਾ ਵੀ ਵੇਖਿਆ, ਆਪਣੇ ਅਨੁਭਵ ਦੁਆਰਾ ਵੀ ਵੇਖਿਆ, ਪਰ ਕਿਸੇ ਅਸਥਾਨ ਤੇ ਵੀ, ਸੁਰਗ ਆਦਿਕਾਂ ਤੇ ਵੀ ਕਿਸੇ ਪ੍ਰਕਾਰ ਦਾ ਰਹਿਣਾ ਨਹੀਂ ਪਾਇਆ, ਭਾਵ ਕਿਤੇ ਟਿਕਾਣਾ ਨਹੀਂ। ਜਿਹੜੇ ਸੁਰਗ ਤੇ ਨਰਕ ਨੇ ਇਹ ਵੀ ਸਮੇਂ ਨਾਲ ਖਤਮ ਹੋ ਜਾਂਦੇ ਹਨ।
ਜਿਨ ਹਾਰ ਕਾ ਨਾਮ ਨਾ ਚੇਤਿਓ,
ਜਿਨ੍ਹਾਂ ਲੋਕਾਂ ਨੇ ਵਾਹਿਗੁਰੂ ਦੇ ਨਾਮ ਨੂੰ ਯਾਦ ਨਹੀਂ ਕੀਤਾ,
ਕਹਾਂ ਭੁਲਾਨੇ ਔਰ,
ਉਹਨਾਂ ਤੋਂ ਇਲਾਵਾ ਔਰ ਹੋਰ ਕਿਸੇ ਭੁੱਲੇ ਹੋਏ ਨਿਸ਼ਚੇ ਕਰੀਏ, ਭਾਵ ਅਸਲੀਅਤ ਵਿੱਚ ਉਹੀ ਪੁਰਸ਼ ਭੁੱਲੇ ਨੇ ਜਿਹੜੇ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ। ਜਿਨ ਹਰ ਕਾ ਨਾਮ ਨਾ ਚੇਤਿਓ, ਕਹਾਂ ਭੁਲਾਨੇ ਔਰ। ਕਹਿੰਦੇ ਸਭ ਤੋਂ ਵੱਡੀ ਭੁੱਲ ਇਹ ਹੈ ਜਿਹੜਾ ਪਰਮਾਤਮਾ ਨੂੰ ਭੁੱਲ ਜਾਣਾ ਹੈ।
ਕਬੀਰ ਸੰਗਤ ਕਰੀਏ ਸਾਧਕੀ,
ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰ ਕਿਉਂ ਕਰੀਏ ਭਾਈ। ਹਾਂਜੀ,
ਅੰਤ ਕਰੇ ਨਿਰਵਾਹ,
ਜਿਹੜੀ ਅੰਨ ਦੇ ਮੌਕੇ ਤੇ ਮਦਦ ਕਰੇ। ਗੁਰਮੁਖੋ, ਆਪਾਂ ਰਹਿ ਰਾਸਾ ਵਿੱਚ ਇੱਕ ਪੰਕਤੀ ਪੜ੍ਹਦੇ ਹਾਂ, ਮੇਰੇ ਬਾਧੋ ਜੀ ਸਤ ਸੰਗਤ ਮਿਲੇ ਸੁਤਰਿਆ। ਬੜੀ ਬਕੀਮਤੀ ਪੰਕਤੀ ਹੈ। ਇਹ ਗੱਲ ਇਸ ਤਰ੍ਹਾਂ ਹੈ ਕਿ ਗੁਰੂ ਪੰਚਮ ਪਾਤਸ਼ਾਹ ਨੇ ਗੁਰੂ ਘਰ ਦੇ ਪ੍ਰਚਾਰ ਵਾਸਤੇ ਭਾਈ ਬਾਧੋ ਦਾਸ ਨੂੰ ਕਸ਼ਮੀਰ ਦੇ ਇਲਾਕੇ ਚ ਭੇਜਿਆ, ਔਰ ਭਾਈ ਬਾਧੋ ਜੀ ਗੁਰੂ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ ਗੁਰਮਤਿ ਦਾ ਪ੍ਰਚਾਰ ਕਰਦੇ ਨੇ ਤੇ ਇੱਕ ਗੱਭਰੂ ਕਥਾ ਸੁਣਨ ਵਾਸਤੇ ਆਉਂਦਾ ਹੁੰਦਾ ਸੀ। ਆਪਾਂ ਅੱਜ ਵੀ ਵੇਖਦੇ ਹਾਂ ਕਿ ਜਿਹੜਾ ਮਨੁੱਖ ਦੁਨਿਆਵੀ ਪਦਾਰਥਾਂ ਵਾਲੇ ਪਾਸੇ ਝੁਕਾ ਨਹੀਂ ਕਰਦਾ, ਉਹਨੂੰ ਕਹਿੰਦੇ ਨੇ ਵੀ ਇਹ ਸਾਡੇ ਵੱਲੋਂ ਮਰਿਆ ਕਿਸੇ ਕੰਮ ਦਾ ਨਹੀਂ। ਤੇ ਜਿੰਨਾ ਗੁਰਮੁਖੋਂ ਲੁੱਟ ਮਾਰ ਹੇਰਾ ਫੇਰੀ ਕਰੇ, ਆਪਾਂ ਕਹਿੰਦੇ ਬੜਾ ਕਮਾਊ ਪੁੱਤਰ ਹੈ, ਬੜਾ ਕਮਾਊ ਪੁੱਤਰ। ਉਹ ਲੜਕਾ ਸਤਸੰਗ ਕਰਿਆ ਕਰੇ ਤੇ ਕੁਦਰਤੀ ਤੌਰ ਤੇ ਜਦੋਂ ਘਰ ਨੂੰ ਮੁੜਿਆ ਤੇ ਕਿਸੇ ਦੇ ਘਰ ਚੋਰੀ ਹੋ ਗਈ, ਰੌਲਾ ਪੈ ਗਿਆ, ਚੋਰ ਦੌੜ ਗਏ, ਸ਼ੱਕ ਦੀ ਬਣਾ ਤੇ ਉਸ ਗੱਭਰੂ ਨੂੰ ਫੜ ਲਿਆ। ਉਹ ਕਹਿੰਦਾ ਵੀ ਮੈਂ ਤਾਂ ਗੁਰਮੁਖੋ ਕਥਾ ਸੁਣਨ ਵਾਸਤੇ ਜਾਣਾ, ਕਹਿੰਦੇ ਜਮਾਨਤੀਆਂ ਦੇ ਤੇਰੀ ਕੋਈ ਜਾਮਨੀ ਭਰੇ? ਇਹੋ ਜਿਹੇ ਬੰਦਿਆਂ ਦੀ ਜਾਮਨੀ ਵੀ ਕੋਈ ਨਹੀਂ ਭਰਦਾ। ਘਰਦਿਆਂ ਕੋਲ ਗਏ ਤੇ ਘਰਦੇ ਵਾਲੇ ਕਹਿੰਦੇ ਵੀ ਸਾਡੇ ਅੱਗੇ ਇਹ ਬੋਝ ਹੈ, ਅੰਨ ਦਾ ਭਾਰ ਹੈ, ਕਮਾਉਂਦਾ ਕਤਲ ਦਾ ਕੱਖ ਨਹੀਂ, ਅਸੀਂ ਨਹੀਂ ਜਾਮਨੇ ਦੇ। ਉਹ ਮੁਲਾਜ਼ਮਾਂ ਨੂੰ ਹੋਰ ਸ਼ੱਕ ਪੱਕਾ ਹੋ ਗਿਆ ਵੀ ਜਿਹਦੇ ਮਾਪੇ ਜ਼ਿੰਮੇਵਾਰ ਵੀ ਨੇ, ਇਹਦਾ ਹੋਰ ਮਦ ਕੌਣ ਕਰੇਗਾ? ਉਹਨਾਂ ਗੁਰਮੁਖੋਂ ਨਜਾਇਜ਼ ਨੂੰ ਸਜ਼ਾ ਦਿੱਤੀ ਵੀ ਇਹਨੂੰ ਸੂਲੀ ਤੇ ਚਾੜਿਆ ਜਾਏ। ਭਾਈ ਮਾਧੋ ਦੇ ਕੋਲ ਆਏ ਤੇ ਭਾਈ ਮਾਧੋ ਕਹਿਣ ਲੱਗਾ ਵੀ ਇੱਥੇ ਗੁਰਮੁਖੋਂ ਕਈ ਆਉਂਦੇ ਨੇ ਮੇਰੀ ਬੱਚੇ ਨਾਲ ਜਾਣ ਪਛਾਣ ਲਈ, ਉਹ ਵੀ ਝਾਂਗ ਰਹਿ ਗਈ। ਸੂਲੀ ਤੇ ਚਾੜਨ ਲੱਗੇ, ਉਹ ਜ਼ਮਾਨਾ ਭਲਾ ਸੀ, ਹੁਣ ਤਾਂ ਗੁਰੂ ਪਿਆਰੋ ਜੱਜ ਇਹ ਲਿਖਦਾ ਹੈਂਗਡ ਟਿਲ ਡੈਥ, ਇਹਨੂੰ ਉਹਨਾਂ ਚ ਲਮਕਾਓ ਜਿਹਨਾਂ ਚ ਮਰਨਾ ਜਾਇਆ। ਪਰ ਅੱਗੇ ਇਹ ਗੱਲਾਂ ਨਹੀਂ ਸਾਨੂੰ ਹੁੰਦੀਆਂ, ਵਿੱਚ ਰੱਬ ਨੂੰ ਵੀ ਰੱਖਦੇ ਸਨ ਵੀ ਜੇ ਰੱਬ ਬਚਾਉਂਦਾ ਤੇ ਇਹਨੂੰ ਬਚਣ ਦਾ ਮੌਕਾ ਵੀ ਚਾਹੀਦਾ, ਪਰ ਰੱਬ ਦੇ ਹੱਥ ਹੈ। ਸੂਲੀ ਤੇ ਚਾੜਨ ਲੱਗੇ ਤੇ ਗੁਰਮੁਖੋਂ ਸੂਲੀ ਹਰੀ ਹੋ ਗਈ ਤੇ ਜਲਾਦ ਕਹਿਣ ਲੱਗੀ ਵੀ ਇਹੋ ਜਿਹੇ ਮਹਾਂਪੁਰਸ਼ ਦੀ ਪਤਾ ਸੁੱਕੀ ਲੱਕੜ ਕਦੇ ਹਰੀ ਹੋ ਸਕਦੀ ਹੈ? ਜਿਹਦੇ ਸੋਨਰ ਸੁੱਕੀ ਲੱਕੜ ਵੀ ਹਰੀ ਹੋ ਗਈ, ਸਾਨੂੰ ਕਹਿਰ ਨਹੀਂ ਕਰਨਾ ਚਾਹੀਦਾ, ਉਹਨੂੰ ਮਾਰਨਾ ਨਹੀਂ ਚਾਹੀਦਾ। ਉਹਨਾਂ ਲਾਹ ਦਿੱਤਾ। ਭਾਈ ਮਾਧੋ ਦੇ ਕੋਲ ਉਹ ਗੱਭਰੂ ਆਇਆ, ਕਹਿਣ ਲੱਗਾ ਵੀ ਬਾਬਾ ਮੈਂ ਹੁਣ ਕਿਤੇ ਜਾਣਾ ਨਹੀਂ, ਘਰਦਿਆਂ ਦਾ ਕੰਮ ਤਾਂ ਨਿਬੜ ਗਿਆ, ਤੂੰ ਬੜਾ ਸੰਤ ਹੈ, ਮੈਨੂੰ ਸੂਲੀ ਤੋਂ ਬਚਾਇਆ, ਤੇਰੀ ਸੰਗਤ ਕਰਕੇ ਮੈਂ ਬੱਚਿਆਂ ਨੂੰ ਮੈਂ ਤੇਰਾ ਚੇਲਾ ਬਣ ਜਾਣਾ। ਭਾਈ ਮਾਧੋ ਜੀ ਕਹਿਣ ਲੱਗੇ ਕਿਉਂ ਮੈਨੂੰ ਮਰਾਉਣਾ? ਮੈਂ ਤਾਂ ਆਪ ਗੁਰੂ ਕਾ ਸੇਖ ਹਾਂ, ਮੈਂ ਚੇਲੇ ਬਣਾਉਣ ਵਾਲਾ ਨਹੀਂ, ਜੇ ਚੇਲਾ ਬਣਨਾ ਤਾਂ ਚੱਲ ਤੈਨੂੰ ਗੁਰਦੇਵ ਦੇ ਚਰਨਾਂ 'ਚ ਲੈ ਚੱਲਾਂ। ਜਦੋਂ ਭਾਈ ਮਾਧੋ ਜੀ ਉਸ ਨੌਜਵਾਨ ਬੱਚੇ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਆਏ, ਉਸ ਮੌਕੇ ਭਾਈ ਮਾਧੋ ਨੂੰ ਵੇਖ ਕੇ ਮੇਰੇ ਪਾਤਸ਼ਾਹ ਨੇ ਆਖਿਆ ਸੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਤਰਿਆ। ਇਹ ਗੁਰੂ ਦੀ ਕਿਰਪਾ ਦੇ ਨਾਲ ਇਹ ਸੁੱਕੀ ਲੱਕੜ ਹਰੀ ਹੋਈ ਹੈ। ਉਸ ਦਾਤ ਇਸ ਪੰਕਤੀ ਚ ਕਬੀਰ ਕਰੀਏ, ਕਬੀਰ ਸੰਗਤ ਕਰੀਏ, ਸਾਧ ਕੀ ਅੰਤ ਕਰੇ ਮੈਂ ਪਾਓ। ਪਰਮੇਸ਼ੁਰ ਦੇ ਪਿਆਰਿਆਂ ਦੀ ਸੰਗਤ ਕਰ ਜਿਹੜੀ ਅੰਤ ਦੇ ਮੌਕੇ ਤੇ ਤੇਰਾ ਸਾਥ ਦੇਵੇ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਨਹੀਂ ਦਦਸਾਰ ਪਿਤਾ ਪਤਾਵਾਂ ਪਰ ਪਤਾਵਾਂ, ਸੱਜਣ ਕੁਟੰਬ ਸੁੱਤ ਬਾਂਧਵਨਾ ਭਰਾਤਾ ਹੈ। ਨਹੀਂ ਨਲ ਸਾਰ ਮਾਤਾ ਪਰਮਾਤਾ ਬਿਰਧ ਪਰਮਾਤਾ, ਮਾਮੂ ਮਾਸੀ ਮਾਸੀ ਉਹ ਮਗੂਸਾ ਬਿਬਤ ਬਖਿਆਤਾ ਹੈ। ਨਹੀਂ ਸਸਰਾਰ ਸਾ ਸਸਰਾ ਸਾਰੇ ਉਹ ਸਾਰੀ, ਨਹੀਂ ਬਰਤੀਸਰ ਮੈਂ ਜਾਜਕ ਨਾ ਦਾਤਾ ਹੈ। ਅਸਨ ਬਸਨ ਤਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਇਹ ਭਾਈ ਸਾਹਿਬ ਦਾ ਸੋਈਆ। ਇਸੇ ਤਰ੍ਹਾਂ ਉਹ ਵਾਰਾਂ ਦੇ ਵਿੱਚ 27 ਵਾਰ ਦੀ 7ਵੀਂ ਪੌੜੀ ਚ ਲਿਖਦੇ ਨੇ, ਸੌਰ ਪੀਰ ਪਾਕ ਤ੍ਰੈ ਕਰ ਨਾਨੇ ਹਾਲਾ, ਸਹੁਰਾ ਸੱਸ ਵਿਖਾਣੀਏ ਸਾੜੀ ਤੇ ਸਾਲਾ, ਮਾਂ ਪਿਓ ਭੈਣਾਂ ਭਾਇਰਾ ਪਰਿਵਾਰ ਦੁਰਾਲਾ, ਨਾਨਾ ਨਾਨੀ ਮਾਸੀਆਂ ਮਾਮੇ ਜੰਜਾਲਾ, ਸੋਇਨਾ ਰੁਪਾ ਸੰਜੀਏ ਹੀਰਾ ਪਰਵਾਲਾ, ਪੀਰ ਮਰੀਦਾਂ ਪਿਰ ਹੜੀ ਇਹ ਸਾਗ ਸੁਖਾਲਾ। ਇਹ ਕਹਿੰਦੇ ਸਾਰਿਆਂ ਤੋਂ ਵੱਡਾ ਸਾਗ ਹੈ ਜਿਹੜਾ ਗੁਰੂ ਤੇ ਗੁਰੂ ਕੇ ਸਿੱਖ ਦਾ ਹੈ। ਗੁਰਮੁਖੋ, ਪਿਸ਼ੌਰ ਤੋਂ ਇੱਕ ਪਰਿਵਾਰ ਆਪਣੇ ਪੁੱਤਰ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ। ਉਹਦਾ ਨਾਂ ਸੀ ਭਾਈ ਗੁਰਮੁਖ। ਅੰਮ੍ਰਿਤ ਛਕਿਆ। ਇਹ 1699 ਦੀ ਵਿਸਾਖੀ ਦੀ ਗੱਲ ਚ, ਉਸ ਸਾਲ ਦੀ। ਮਾਪਿਆਂ ਨੇ ਆਗਿਆ ਮੰਗੀ ਤੇ ਕਹਿਣ ਲੱਗੇ ਵੀ ਪਾਤਸ਼ਾਹ ਸੀ, ਬੱਚਾ ਛੱਡ ਚੱਲੇ, ਸੰਥਿਆ ਕਰੇਗਾ, ਬਾਣੀ ਸਿੱਖ ਲਏਗਾ, ਫੇਰ ਲੈ ਜਾਂਗੇ। ਕਹਿੰਦੇ ਠੀਕ ਹੈ ਗੁਰਮੁਖੋ, ਛੱਡ ਜਾਓ। ਮਾਪੇ ਚਲੇ ਗਏ, ਉਹ ਗੱਭਰੂ, ਉਹਦੇ ਕਰਮ ਚੰਗੇ। ਉਹ ਕਲਗੀਧਰ ਪਾਤਸ਼ਾਹ ਦੇ ਪਣਗੇ ਦੇ ਪੈਦ ਵਾਲੇ ਪਾਸੇ 'ਚ ਖਲੋਤਾ ਸੀ। ਗੁਰਦੇਵ ਦੀ ਨਿਗਾਹ ਪਿਆ ਤੇ ਪਾਤਸ਼ਾਹ ਕਹਿਣ ਲੱਗੇ, ਗੱਭਰੂਆ ਕੀ ਨਾਂ ਹੈ ਤੇਰਾ? ਕਹਿਣ ਲੱਗਾ, ਜੀ ਅੱਗੇ ਤਾਂ ਨਾਂ ਜੋਗਾ ਸੀ, ਹੁਣ ਮੈਂ ਅੰਮ੍ਰਿਤ ਛਕ ਲਿਆ ਤੇ ਮੈਨੂੰ ਜੋਗਾ ਸਿੰਘ ਕਹਿੰਦੇ ਨੇ। ਪੰਜਾਂ ਪਿਆਰਿਆਂ ਨੇ ਮੈਨੂੰ ਜੋਗਾ ਸਿੰਘ ਕਹਿਣ ਹੁਕਮ ਕਰ ਦਿੱਤਾ ਵੀ ਤੂੰ ਜੋਗਾ ਸਿੰਘ ਹੈ, ਪਹਿਲਾਂ ਜੋਗਾ ਸੀ ਕੱਲਾ। ਕਲਗੀਧਰ ਨੇ ਸੁਭਾਵਕ ਪੁੱਛਿਆ ਵੀ ਤੂੰ ਕਿਹਦੇ ਜੋਗਾ ਹੈ? ਤੇ ਉਹਨੇ ਹੱਥ ਜੋੜੇ ਕਹਿਣ ਲੱਗਾ, ਜੀ ਗੁਰੂ ਜੋਗਾ, ਮੇਰੇ ਗੁਰਸਿੱਖ ਭਰਾਓ ਤੇ ਭੈਣੋ, ਆਪਾਂ ਝਾਤੀ ਮਾਰੀਏ ਵੀ ਆਪਾਂ ਕਿਹਦੇ ਜੋਗੇ ਆ? ਆਪਾਂ ਗੁਰੂ ਜੋਗੇ ਨਹੀਂ ਬਣਦੇ, ਪੁੱਤਰਾਂ ਜੋਗੇ ਆ, ਧੀਆਂ ਜੋਗੇ ਆ, ਘਰਵਾਲੀ ਜੋਗੇ ਆ, ਘਰਵਾਲੀ ਪਤੇ ਪਤੀ ਜੋਗੀ ਹੈ, ਰਿਸ਼ਤੇਦਾਰਾਂ ਜੋਗੇ ਆ, ਪਰ ਗੁਰੂ ਜੋਗਾ ਕੋਈ ਨਹੀਂ ਬਣਿਆ। ਇਹ ਦੁਖਾਂਤ ਹੈ। ਉਹ ਗੱਭਰੂ ਨੇ ਆਖਿਆ ਗੁਰੂ ਜੋਗਾ, ਤੇ ਗੁਰੂ ਨੇ ਆਖਿਆ ਜੋਗਾ ਸਿੰਘ ਆ, ਗੁਰੂ ਜੋਗਾ ਬਣਦਾ ਕੋਈ ਨਹੀਂ, ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ। ਆਪਾਂ ਫਿਰ ਗੁਰੂ ਕੋਲ ਝਾਕ ਰੱਖਦੇ ਹਾਂ ਇਹ ਮੇਰਾ ਫਲਾਨਾ ਕੰਮ ਨਹੀਂ ਹੋਇਆ। ਆਪਾਂ ਜਿਹਦੀਆਂ ਅਰਦਾਸਾਂ ਕਰਦੇ ਫਿਰ ਉਹਨੇ ਸਾਡੀ ਗੱਲ ਕਰਨੀ ਹੈ ਨਾ, ਕਦੇ ਗੁਰੂ ਜੋਗੇ ਬਣੀਏ ਤੇ ਅਰਦਾਸ ਕਿਉਂ ਨਾ ਭਲਾ ਪ੍ਰਵਾਨ ਹੋਵੇ? ਸਿੱਖ ਨੇ ਆਖਿਆ ਗੁਰੂ ਜੋਗਾ ਤੇ ਗੁਰੂ ਨੇ ਆਖਿਆ ਸਿੱਖ ਆ, ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ। ਜਾ ਸਮਝਾਉਂਦਾ ਹੋ ਗਿਆ ਜੀ, ਸਮਾਂ ਆਇਆ ਪਿਆਰਿਓ। ਗੱਭਰੂ ਸੀ, ਮਾਂ ਪਿਓ ਦਾ ਇਕਲੌਤਾ ਬੇਟਾ ਸੀ, ਮਾਂ ਪਿਓ ਨੇ ਸ਼ਾਦੀ ਕੀਤੀ, ਗੁਰੂ ਨੇ ਸੁਨੇਹਾ ਭੇਜਿਆ ਵੀ ਜੋਗਾ ਸਿੰਘ ਆ, ਹੁਣ ਬਣਨਾ ਗੁਰੂ ਜੋਗੇ ਤੇ ਘਰ ਨਾਲ ਮੋਹ ਕਰਨਾ ਸਵਾਦ ਥੋੜਾ, ਆ ਆਨੰਦਪੁਰ। ਗੁਰਮੁਖ ਧਰਮ ਪਤਨੀ ਵਿਆਹ ਕੇ ਛੱਡ ਆਇਆ ਹੁਸ਼ਿਆਰਪੁਰ ਦੇ ਰਸਤੇ ਆਨੰਦਪੁਰ ਸਾਹਿਬ ਨੂੰ ਜਾ ਰਿਹਾ। ਤੁਸੀਂ ਪੰਜਾਬ ਚੋਂ ਆਇਓ, ਆਨੰਦਪੁਰ ਸਾਹਿਬ ਨੂੰ ਜਾਣ ਦੇ ਦੋ ਰਾਹ ਨੇ, ਇੱਕ ਕੀਰਤਪੁਰ ਇੱਕ ਹੁਸ਼ਿਆਰਪੁਰ। ਬਦਕਿਸਮਤੀ ਵੀ ਕੀਰਤਪੁਰ ਵਾਲੇ ਰਸਤੇ ਨੂੰ ਛੱਡ ਕੇ ਹੁਸ਼ਿਆਰਪੁਰ ਦੇ ਰਸਤੇ ਨੂੰ ਤੁਰ ਪਿਆ। ਕੀਰਤ ਦਾ ਅਰਥ ਹੁੰਦਾ ਵਡਿਆਈ ਤੇ ਹੁਸ਼ਿਆਰੀ ਦਾ ਹੁੰਦਾ ਚਲਾਕੀ। ਜੇ ਆਨੰਦਪੁਰ ਸਾਹਿਬ ਨੂੰ ਜਾਣਾ ਤੇ ਗੁਰਮੁਖੋ ਹੁਸ਼ਿਆਰਪੁਰ ਦੇ ਰਸਤੇ ਨਾਲ ਜਾਇਆ, ਜੇ ਮਾਰੇ ਜਾਵਾਂਗੇ। ਹੁਸ਼ਿਆਰਪੁਰ ਦਾ ਅਰਥ ਹੈ ਚਲਾਕੀ ਵਾਲਾ ਰਸਤਾ, ਗੁਰੂ ਦੇ ਤੱਕ ਨਹੀਂ ਪਹੁੰਚਾਏਗਾ, ਤਿਲਕ ਜਾਵਾਂਗੇ। ਤੇ ਜੇ ਆਪਾਂ ਕੀਰਤਪੁਰ ਸਾਹਿਬ ਦੇ ਰਸਤੇ ਚੱਲੇ ਨਾ, ਤੇ ਕੀਰਤ ਦਾ ਅਰਥ ਹੁੰਦਾ ਵਡਿਆਈ, ਗੁਰੂ ਦੀ ਵਡਿਆਈ ਥਾਣੀ ਜਾਵਾਂਗੇ ਤੇ ਆਨੰਦਪੁਰ ਸਾਹਿਬ ਆਪਾਂ
ਛੇਤੀ ਪਹੁੰਚਾਂਗੇ, ਸਾਨੂੰ ਖਤਰਾ ਕੋਈ ਨਹੀਂ। ਪਰ ਗੱਭਰੂ ਸੀ ਨਾ, ਹੁਸ਼ਿਆਰੀ ਦੇ ਰਸਤੇ ਪੈ ਗਿਆ, ਚਲਾਕੀ ਦੇ ਰਾਹ ਪੈ ਗਿਆ। ਉੱਪਰ ਨਿਗਾਹ ਕੀਤੀ, ਵੇਸਵਾ ਨਿਗਾਹ ਪੈ ਗਈ। ਗੁਰਮੁਖੋ, ਦੁਨੀਆਂ ਦੀ ਕੋਈ ਚੀਜ਼ ਮਾੜੀ ਨਹੀਂ, ਉਹਦੀ ਵਰਤੋਂ ਮਾੜੀ ਹੈ। ਅੱਖਾਂ ਜਿਹੜੀਆਂ ਨੇ ਨਾ, ਇਹ ਬੜੀਆਂ ਚੰਗੀਆਂ ਨੇ। ਤੁਸੀਂ ਕਿਤੇ ਸੂਰਦਾਸ ਦੀ ਕਥਾ ਸੁਣੀ ਹੋਵੇਗੀ, ਸੂਰਦਾਸ ਦੀ, ਇਹਦੀ ਬੜੀ ਸੁੰਦਰ ਕਥਾ ਹੈ। ਇਹ ਗੁਰਮੁਖੋ ਛੱਪੜ ਦੇ ਕੰਢੇ ਤੇ ਤਲਾਅ ਤੇ ਨਹਾਉਂਦਾ ਸੀ, ਤੇ ਇੱਕ ਨੌਜਵਾਨ ਔਰਤ ਦੀ ਨਿਗਾਹ ਪੈ ਗਈ, ਵਿਆਹੀ ਵਰੀ। ਇਹ ਸੂਰਦਾਸ ਬਣਨ ਤੋਂ ਪਹਿਲਾਂ ਦੀ ਗੱਲਾਂ ਨੇ। ਇਹ ਇੰਨਾ ਪ੍ਰਭਾਵਿਤ ਹੋਇਆ ਵੀ ਇਹਨੇ ਲੜਕੀ ਦਾ, ਉਸ ਔਰਤ ਦਾ ਪਿੱਛਾ ਕੀਤਾ ਤੇ ਉਹਦਾ ਘਰ ਵੇਖ ਲਿਆ। ਇਹ ਰੋਜ਼ਾਨਾ ਬਾਲਣ ਦੇਣ ਦੇ ਬਹਾਨੇ ਉਸ ਮਹੱਲੇ ਵਿੱਚ ਜਾਇਆ ਕਰੇ। ਉਹ ਬੀਬੀ ਨੂੰ ਪਤਾ ਨਹੀਂ ਇਸ ਗੱਲ ਦਾ ਵੀ ਇਹਦੇ ਮਨ 'ਚ ਕੀ ਭਾਵ ਹੈ। ਉਹਨੇ ਇਹਨੇ ਉਹਦੇ ਬੂਹੇ ਅੱਗੇ ਜਾ ਕੇ ਹੋਕਾ ਦੇਣਾ ਤੇ ਇਹਨੇ ਬਹੁਤ ਘੱਟ ਭਾਅ ਦੱਸਣਾ। ਉਹ ਬੀਬੀ ਦੇ ਮਨ ਵਿੱਚ ਵੀ ਇੰਨਾ ਸਸਤਾ ਬਾਲਣ ਹੀ ਮਿਲਦਾ, ਉਹਨੇ ਬਾਲਣ ਲੈ ਲੈਣਾ। ਆਖਿਰਕਾਰ ਕਿੰਨਾ ਘਰ ਵਿੱਚ ਬਾਲਣ ਰੱਖਣਾ ਸੀ। ਜਦੋਂ ਇਹ ਕਾਫੀ ਦਿਨ ਗਿਆ ਤਾਂ ਉਹ ਕਹਿਣ ਲੱਗੀ ਵੀ ਭਰਾਵਾ, ਮੈਂ ਮੜੀਆਂ ਦਾ ਠੇਕਾ ਨਹੀਂ ਲਿਆ ਤੇ ਇੰਨਾ ਬਾਲਣ ਮੈਂ ਕੀ ਕਰਨਾ। ਇਹ ਕਹਿਣ ਲੱਗਾ ਜੇ ਨਹੀਂ ਲੈਣਾ ਤੇ ਬਹੁਤ ਹੀ ਲੈ ਲਾ, ਜੇ ਸੱਚੀ ਪੁੱਛੇ ਨਾ ਤੇ ਮੈਂ ਤੇਰੇ ਵਾਸਤੇ ਆਉਣਾ, ਮੈਂ ਬਾਲਣ ਦੇ ਪੈਸੇ ਲੈਣ ਨਹੀਂ ਆਉਂਦਾ, ਮੈਂ ਤੇਰੇ ਲਈ ਆਉਣਾ। ਉਹ ਔਰਤ ਪ੍ਰਭਾਵਿਤ ਹੋਈ, ਕਹਿਣ ਲੱਗੀ ਫਿਰ ਤੂੰ ਚਾਹੁੰਦਾ ਕੀ ਹੈ। ਕਹਿਣ ਲੱਗਾ ਇੱਥੇ ਮੁਸ਼ਕਲ ਹੈ, ਜੇ ਤੂੰ ਉਸ ਤਲਾਅ ਦੇ ਕੰਢੇ ਤੇ ਆਵੇਂ ਜਿੱਥੇ ਮੈਂ ਤੈਨੂੰ ਪਹਿਲੀ ਵਾਰ ਵੇਖਿਆ ਸੀ ਤੇ ਤੈਨੂੰ ਉੱਥੇ ਦੱਸਾਂਗਾ। ਇੱਕ ਕੰਮ ਕਰੀ, ਜਦੋਂ ਤੂੰ ਆਵੇਂਗੀ ਨਾ ਉਦੋਂ ਲੋਹੇ ਦਾ ਤੱਕਲਾ ਲਈ ਆਵੀ, ਜਿਹਨੂੰ ਤੋੜ ਕਹਿੰਦੇ ਨੇ, ਤੋੜ। ਜੇ ਤੂੰ ਮੇਰੇ ਨਾਲ ਮੇਰੀ ਗੱਲ ਮੰਨਦੀ ਹੈ ਨਾ, ਤੂੰ ਕਿਹਾ ਵੀ ਮੈਂ ਤੇਰੀ ਗੱਲ ਮੰਨਾਂਗੀ ਤੇ ਫਿਰ ਮੇਰੀ ਇਹ ਗੱਲ ਮੰਨ। ਉਹ ਤੋੜ ਲੈ ਆਈ। ਇਹ ਕਹਿਣ ਲੱਗਾ ਤੂੰ ਮੇਰੇ ਵੱਲ ਵੇਖ। ਜਦੋਂ ਉਸ ਲੜਕੀ ਨੇ ਵੇਖਿਆ ਤੇ ਕਹਿਣ ਲੱਗਾ ਦਵਾ ਦਾ ਮੇਰੇ ਅੱਖਾਂ ਤੱਕੜੀ ਮਾਰ ਦੇ, ਮੇਰਾ ਬਚਨ ਨਾ ਮੋੜੀ। ਉਹਨੇ ਤੱਕੜੇ ਮਾਰ ਦਿੱਤੇ ਤੇ ਕਹਿਣ ਲੱਗਾ ਵੀ ਹੁਣ ਮੈਂ ਤੈਨੂੰ ਆਪਣੀ ਅੱਖਾਂ 'ਚ ਬੰਦ ਕਰ ਲਿਆ, ਹੁਣ ਤੂੰ ਇੱਥੋਂ ਭੱਜ ਨਹੀਂ ਸਕਦੀ। ਔਰਤ ਨੇਕ ਸੀ, ਉਹ ਕਹਿਣ ਲੱਗੀ ਭੋਲਿਆ ਨਿਕੰਮਿਆ, ਮੇਰੇ ਹੱਡ ਚੰਮ ਨੂੰ ਆਪਣੀ ਅੱਖਾਂ 'ਚ ਵਿਸਾ ਕੇ ਕੀ ਕਰੇਗਾ, ਜੇ ਵਿਸਾਉਣਾ ਤੇ ਕਿਤੇ ਨਿਰੰਕਾਰ ਨੂੰ ਵਿਸਾ। ਤੇ ਗੁਰਮੁਖ ਉਸ ਬੀਬੀ ਦੇ ਨਾਲ ਇਹ ਸੂਰਦਾਸ ਭਗਤ ਬਣ ਗਿਆ, ਜਿਹਦੀ ਇੱਕ ਪੰਕਤੀ ਗੁਰਬਾਣੀ 'ਚ ਆਉਂਦੀ ਹੈ, ਸੂਰਦਾਸ ਛੋੜ ਮਨ ਹਰ ਬਿਮੁੱਖ ਨੂੰ ਕੋ ਸੰਗ, ਹੇ ਮੇਰੇ ਮਨਾਂ। ਇੱਕੋ ਪੰਕਤੀ ਆਉਂਦੀ ਗੁਰੂ ਗ੍ਰੰਥ ਸੱਚੀ ਪਾਤਸ਼ਾਹ ਦੀ ਬਾਣੀ 'ਚ ਬਾਬੇ ਸੂਰਦਾਸ ਦੀ, ਸੂਰਦਾਸ ਉੱਤੇ ਸਿਰਲੇਖ ਲਿਖਿਆ, ਅੱਗੇ ਲਿਖਿਆ ਛਾੜ ਮਨ ਹਰ ਬਿਮੁੱਖ ਨੂੰ ਕੋ ਸੰਗ, ਹੇ ਮੇਰੇ ਮਨਾਂ ਜਿਹੜੇ ਰੱਬ ਨਾਲ ਟੁੱਟੇ ਉਹਨਾਂ ਦੀ ਯਾਰੀ ਛੱਡ ਦੇ, ਉਹਨਾਂ ਦੀ ਸੰਗਤ ਛੱਡ ਦੇ। ਔਰ ਉਹ ਚੋਟੀ ਦਾ ਸਾਡੇ ਭਾਰਤ ਦਾ ਇੱਕ ਮਹਾਨ ਸੰਤ ਬਣਿਆ। ਸੋ ਇਸ ਪ੍ਰਕਾਰ ਇੱਥੇ ਬਾਬਾ ਕਬੀਰ ਜੀ ਕਹਿੰਦੇ ਨੇ, ਮੈਂ ਉਹ ਬੇਨਤੀ ਕਰ ਰਿਹਾ ਸਾਂ, ਭਾਈ ਜੋਗਾ ਸਿੰਘ ਦੀ ਵਿੱਚ ਰਹਿ ਚੱਲੀ ਸੀ, ਉਹਨੇ ਉੱਪਰ ਝਾਕਿਆ ਤੇ ਗੁਰਮੁਖੋ ਮਨ ਬਦਲ ਗਿਆ। ਆਪਣੀ ਅੱਖਾਂ ਨੇ ਨਾ, ਅੱਖਾਂ ਮਾੜੀਆਂ ਨਹੀਂ ਬਹੁਤ ਚੰਗੀਆਂ ਨੇ, ਕਿਉਂਕਿ ਅੱਖਾਂ ਨਾ ਹੋਣ ਤੇ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਰਸ਼ਨ ਕਿਵੇਂ ਕਰੀਏ, ਅੱਖਾਂ ਨਾ ਹੋਣ ਤੇ ਆਪਾਂ ਗੁਰੂ ਕੀ ਬਾਣੀ ਕਿਵੇਂ ਪੜਾਂਗੇ। ਪਰ ਅੱਖਾਂ ਦੀ ਵਰਤੋਂ ਤਕਰੀਬਨ ਗਲਤ ਹੋ ਜਾਂਦੀ ਹੈ। ਕਿਸੇ ਵਿਦਵਾਨ ਨੇ ਆਖਿਆ ਅੱਖਾਂ ਬਾਰੇ, ਉਹ ਕਹਿੰਦਾ ਆਂਖ ਸਿੱਧੀ ਗਈ ਤੋ ਕਜਾ ਬਣ ਗਈ, ਆਂਖ ਨੀਚੇ ਗਈ, ਜੇ ਨੀਵੀਂ ਗਈ ਨਾ ਹਯਾ ਬਣ ਗਈ, ਆਂਖ ਟੇਢੀ ਗਈ ਤੋ ਅਦਾ ਬਣ ਗਈ, ਆਂਖ ਉੱਪਰ ਗਈ ਤੋ ਦੁਆ ਬਣ ਗਈ। ਹੈ ਖਈ, ਆਂਖ ਉੱਪਰ ਗਈ ਤੋ ਦੁਆ ਬਣ ਗਈ, ਆਂਖ ਸਿੱਧੀ ਗਈ ਤੋ ਕਦਾ ਬਣ ਗਈ, ਆਂਖ ਨੀਚੇ ਗਈ ਤੋ ਹਯਾ ਬਣ ਗਈ, ਆਂਖ ਟੇਢੀ ਗਈ ਤੋ ਅਦਾ ਬਣ ਗਈ। ਹੈ ਖਈ, ਟੇਢੀ ਦਾ ਅਰਥ ਅਦਾ ਨਖਰਾ, ਹਯਾ ਦਾ ਅਰਥ ਹੈ ਸ਼ਰਮ, ਕਜਾ ਦਾ ਅਰਥ ਹੈ ਗੁੱਸਾ, ਦੁਆ ਦਾ ਅਰਥ ਹੈ ਪ੍ਰਾਰਥਨਾ, ਅੱਖ ਤਾਂ ਅੱਖ ਹੈ, ਵਰਤੋਂ ਵਰਤੋਂ ਠੀਕ ਵਰਤੋਂ ਤਾਰ ਦਿੰਦੀ ਹੈ, ਮਾੜੀ ਵਰਤੋਂ ਲੈ ਡੁੱਬਦੀ ਹੈ। ਇਸ ਕਰਕੇ ਮੇਰੀ ਮਾਲ ਕਹਿੰਦੇ ਨੇ, ਉਹ ਫਿਰ ਗੱਲ ਨਹੀਂ ਚੱਲੀ ਜੋਗਾ ਸਿੰਘ ਵਾਲੀ, ਗੁਰਮੁਖੋ ਉੱਪਰ ਤੱਕਿਆ, ਗੁਰੂ ਦਾ ਖਿਆਲ ਭੁੱਲ ਗਿਆ, ਮਨ ਬੇਰਾਮ ਹੋ ਗਿਆ। ਵੇਸਵਾ ਦੇ ਚੁਬਾਰੇ ਤੇ ਚੜ੍ਹ ਜਾਂਦਾ, ਅੱਗੇ ਪਹਿਰੇਦਾਰ ਖਲੋਤਾ ਹੈ। ਵੇਸਵਾ ਦੇ ਦੁਆਰੇ ਤੇ ਪਹਿਰੇਦਾਰ ਨਹੀਂ ਹੁੰਦੇ, ਪਤਾ ਨਹੀਂ ਕਿੰਨੇ ਗੇੜੇ ਮਾਰੇ ਹੋਣਗੇ। ਗੁਰੂ ਪਿਆਰਿਓ, ਦਿਨ ਦਾ ਚੜ੍ਹਾ ਹੋਇਆ ਤੇ ਆਪਾਂ ਨੂੰ ਗੁਰੂ ਦੇ ਹੁਕਮ ਨੇ ਨਾ, ਉਸ ਪਹਿਰੇਦਾਰ ਨੇ ਆਖਿਆ, ਸਿੱਖਾ ਤੂੰ ਆਨੰਦਪੁਰ ਵਾਲੇ ਗੁਰੂ ਦਾ ਮੈਨੂੰ ਸਿੰਘ ਜਾਪਦਾ, ਤੇਰੇ ਹੱਥਾਂ ਤੇ ਕੜਾ ਹੈ, ਤੇਰੇ ਗਾਤਰੇ ਕਿਰਪਾਨ ਹੈ, ਤੇ ਆਨੰਦਪੁਰ ਵਾਲਾ ਗੁਰੂ ਤਾਂ ਕਹਿੰਦਾ ਅੰਮ੍ਰਿਤ ਵੇਲਿਆ ਸੱਚ ਨਾ ਵਡਿਆਈ ਵਿਚਾਰ, ਤੇ ਤੇਰਾ ਵੇਸਵਾ ਦੇ ਬੂਹੇ ਤੇ ਗਿੜਿਆ। ਸਾਵਧਾਨ, ਗੁਰ ਸਤਿਗੁਰ ਕਾਜੋ ਸਿੱਖ ਖਾਏ, ਸੋ ਭੜਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭੜਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਹ ਗੁਰਮੁਖਾ ਅੰਮ੍ਰਿਤ ਵੇਲੇ ਤਾਂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਉਦਮ ਕਰ, ਇਸ਼ਨਾਨ ਕਰ, ਬਾਣੀ ਪੜ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ।